ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨ ਸਕੋ ਇੱਕ ਰਾਤੀ ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨ ਸਕੈ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਿਰਪਾ ਸਿੰਧ ਸ਼ਬਦ ਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ श्री हरिमंदर साहिब जी दे दर्शन इशनान करन दा सुभाग प्राप्त होया है। अज अमृत वेले धन सतगुरु श्री गुरु ग्रंथ साहिब जी महाराज सतगुरु जी सचखंड श्री दरबार साहिब जी विखे तखत सिंघासन ऊपर प्रकाशमान हो करके जो पावन पवित्र श्री मुखवाक साहिब साडे कलजुगी जीवां दे भले दी खातर सानू बख्शिश कीते हन, तिना पवित्र बचना दी विचार नाल जुड़न वास्ते गुरद्वारा श्री मंजी साहिब दीवान हाल विखे सत संगत रूप अंदर एकत्र होए हां। सतगुरु जी ने कृपा बख्शिश कीती है, तनासरी राग दे अंदर चौथे गुरुदेव सोडी सुल्तान सतगुरु श्री गुरु रामदास महाराज साहिब जी ने जो पवित्र उपदेश साडे जीवन नूं सुचज्जा बनाउण दी खातर बख्शिश कीता है, आओ तिना पावन बचना दी विचार नाल जुड़िए। विचारां दी आरंभता तों पहलां जितने शरीर आप जी गुरु के हजूर विखे जुड़े हो जां लाइव टैलीकास्ट दे माध्यम राही देश विदेश अंदर अपनी सुरत नूं गुर चरना अंदर जोड़ करके बैठे हो, आओ प्यार सत्कार अंदर उचारण करो जी सतनाम श्री वाहे गुरु जी।
सतनाम श्री वाहे गुरु साहेब जी। तनासरी महला चौथा, हर हर बूंद पे हर स्वामी, हम चात्रिक बिलल बिललाती।
धन सतगुरु श्री गुरु रामदास साहिब सच्चे पातशाह जी महाराज, सतगुरु साहिब जी दे पावन पवित्र मुखार बिन तों उचारण कीता होया ए पावन श्री मुखवाक तनासरी राग दे अंदर धन धन श्री गुरु ग्रंथ साहिब महाराज जीयां दे पावन अंग 668 उपर सुभायमान है। इस पवित्र शब्द दे अंदर धन श्री गुरु रामदास महाराज साहिब जी ने बड़ी रहमत कृपा दयालता करदिया होया अकाल पुरख वाहे गुरु जी दे नाम दी महिमा नूं जिथे दर्शाया है उथे नाल ही एक जग्यासु दे वास्ते एक सिख दे वास्ते उहदे जीवन दे अंदर प्रभु नाम दी महिमा दी प्यास कैसी होनी चाहीदी है, उन्हां बचना नूं सतगुरु सच्चे पातशाह जी ने साडे सामने अज रखिया है। साहिब कृपा करदे ने हर हर बूंद पए हर स्वामी, ओ हरी अकाल पुरख वाहिगुरु जो सारे जीवां दा मालक आप है, जिने इस सारी सृष्टि सारे ब्रह्मांड नूं रचिया है, ओ परम सता दा मालक अकाल पुरख वाहिगुरु जी दा नाम बहुत अमोलक दात है, और इस नाम दी प्राप्ति वास्ते सतगुरु साहिब सच्चे पातशाह महाराज जी एक सिख दी हालत कैसी होनी चाहीदी है, ओदे मन दे अंदर कि विचार चलनी चाहीदी है। ये वचन करदिया होया बख्शिश करदे ने हर स्वामी हम चात्रिक बिलल बिल लाती। इथे सतगुरु जी ने जिहड़ी उदाहरण वरती कि जिवें आपां सारिया ने गुरबाणी दे अंदर बबीहे दा बहुत सारा जिक्र पढ़िया है, बड़े शब्दां दे अंदर तुहानू बबीहे दा जिक्र मिल जाएगा। और बबीहे दी विशेषता की है कि ओ केवल ता केवल स्वांती बूंद दे वास्ते ही पुकार करदा है। समुंदर पानी दे भरे होवन बबीहे नू उन्हां समुंदरां दे विच्चों कोई लाभ नहीं प्राप्त हुंदा। ओ जिन्ना चिर मर्जी समुंदरां दे कंडे ते पौंदा रहे पर बबीहे दे वास्ते मुल किस चीज दा है? केवल स्वांती बूंद दा है। और उस स्वांती बूंद की प्राप्ति की खातर उस बबीहा अकाल पुरख वाहिगुरु जी दे सन्मुख अपनी आवाज दे विच एक पुकार करदा है। सतगुरु धन श्री गुरु रामदास महाराज साहिब जी आखदे ने हे अकाल पुरख वाहिगुरु जी, साडी दशा बबीहे दे वांग है और तुहाडा नाम ओ स्वांती बूंद जे है। और एक वचन ए भी कीता भी बिलल बिल लाती। हुण हरेक थां दे उत्ते बबीहा भावे जिन्ना मर्जी पाउंदा ते फिरदा रहे पर उहदा ध्यान जिहड़ा है उहदी सोच सुरत जिहड़ी है उह स्वांती बूंद विच टिकी होई है भी कद उह स्वांती बूंद अकाल पुरख दे हुक्म अंदर आसमान विच्चों वरसे ते मेरी प्यास नूं शांत कर देवे। बबीहे दे अंदर स्वांती बूंद दे वास्ते प्यास है। साहिब ने उदाहरण बबीहे दी दित्ती है ते भला साडा करदिया होया सतगुरु सानू ये समझावंदे ने कि साडे मन दे अंदर ओ प्रभु दा नाम जो स्वांती बूंद दे वांग अमोलक दात है उस नाम की प्राप्ति दे वास्ते साडे मन दे अंदर प्यास पैदा हो जावे। साडे मन दे अंदर इस गल दा किते आहर बने, किते असी इस गल वल रुझ जाइए भी असी नाम जपना है, असी बाणी पढ़नी है और सानू ये समझ आ जावे कि नाम तो बिना, बाणी तो बिना, प्रभु दी बंदगी तो बिना साडे जीवन दी जेड़ी है ना वो कदर नहीं पै सकती। सतगुरु गुरु नानक देव साहिब सच्चे पातशाह महाराज जी ने पावन बाणी दे अंदर उदाहरणा दे के ना जी ते सानू समझाउण दा यतन कीता है। साहिब जी दा एक वचन है, सतगुरु आखदे ने दुध बिन तेन, पंख बिन पंखी, जल बिन उत पुज काम नाही, क्या सुल्तान सलाम भी होना, अंधी कोठी तेरा नाम नाही। सतगुरु ने उदाहरणा दित्तियां संसारी साडे सौखियां समझ आवण वालियां पर शब्द ते गल दा टुका विचार किथे मुकाई के नाम तो बिना जीवन दा जेड़ा है ओ गुणा वाला पासा भारी नहीं हो सकता। साहिब आखदे ने दुध बिन तेन, तेन दा अर्थ है गऊ जां दुधारू पशु कर लईए। हुण दुधारू पशु दा गां दा गुण की है, उहदी सेवा क्यों करदा है? गां दे रखण वाला जेड़ा मालक है जिन्हां ने पशु रखे हुए ने उहनां नूं इस गल दा इलम है कि इहदी सेवा कीत्या मैनू दुध प्राप्त होना है। बाणी ने भी कहा खड़ खां मैं अमृत दे, अमृत वर्गा दुध दिंदियां ने ओ गावां ओ दुधारू पशु ते उहनां दे इस दुध दे गुण करके ही उहनां दी सेवा टहल कीती जांदी है, उहनां नूं चंगी सांभ संभाल दित्ती जांदी है। पर तुसीं ख्याल करो जे हुण उस दुधारू पशु दे कोल उहदा सब तो श्रेष्ठ गुण दुध ही नहीं है ते की कोई पशुआं दा मालक उस गां नूं उस पशु नूं अपने वाड़े विच रख के उहदी सेवा करदा है? बिल्कुल नहीं। आपां वेखदे आ ना किवें अवारा कर दित्तियां जांदियां, गलां चों संगल ला दित्ता जांदा है, इह दुधारू पशु दा गुण है उहदा दुध। दूजा वचन की कीता पंख बिन पंखी, आपां पंछी वेखदे आ सानू पता है इलम है इस गल का ਕਿ ਪੰਛੀ ਦਾ ਗੁਣ ਹੈ ਆਸਮਾਨ ਦੇ ਵਿੱਚ ਉਡਾਰੀ ਲਾਉਣੀ, ਪਰ ਉਡਾਰੀ ਮਾਰਨ ਵਾਸਤੇ, ਉੱਚਾ ਉੱਡਣ ਵਾਸਤੇ ਉਹਨੂੰ ਕੀ ਚਾਹੀਦਾ? ਦੋਈ ਬੰਨੀ ਖੰਭ ਸਲਾਮਤ ਚਾਹੀਦੇ ਨੇ। ਜੇ ਉਹਦੇ ਖੰਭ ਹੀ ਸਲਾਮਤ ਨਹੀਂ ਤੇ ਉਹ ਧਰਤੀ ਤੇ ਹੀ ਰੇਂਗਦਾ ਰਹੇਗਾ, ਉੱਡ ਨਹੀਂ ਸਕਦਾ। ਤੀਜਾ ਬਚਨ ਕੀਤਾ, ਜਲ ਬਿਨ ਉਤ ਕੁਝ ਕਾਮ ਨਹੀਂ। ਕੋਈ ਜ਼ਿਮੀਦਾਰ, ਕੋਈ ਕਿਸਾਨ ਫਸਲ ਬੀਜਦਾ ਏ, ਇਕੱਲਾ ਬੀਜ ਪਾ ਕੇ ਉਹਨੂੰ ਸੁਹਾਗਾ ਮਾਰ ਕੇ ਢੱਕ ਦੇਣ ਦੇ ਨਾਲ ਉਹਦਾ ਫਰਜ਼ ਨਹੀਂ ਪੂਰਾ ਹੋ ਜਾਂਦਾ। ਜਦੋਂ ਉਹ ਬੀਜ ਪੁੰਗਰਦਾ ਏ, ਉਸ ਪੁੰਗਰੇ ਹੋਏ ਬੀਜ ਨੂੰ ਪਾਣੀ ਦੀ ਜ਼ਰੂਰਤ ਹੈ, ਤਾਂ ਉਹ ਬੀਜ ਇੱਕ ਪੌਦਾ ਬਣ ਕੇ ਤੇ ਦੁਬਾਰਾ ਫਲ ਤੱਕ ਪਹੁੰਚੇਗਾ। ਤੇ ਜੇ ਖੇਤੀ ਦੇ ਪੱਲੇ ਵਿੱਚ ਪਾਣੀ ਹੀ ਨਹੀਂ ਹੈ, ਉਸ ਖੇਤੀ ਤੋਂ ਕਿਸੇ ਫਲ ਦੀ ਆਸ ਨਹੀਂ ਕੀਤੀ ਜਾ ਸਕਦੀ। ਤੇ ਚੌਥਾ ਬਚਨ ਕੀ ਕੀਤਾ, ਚੌਥੀ ਉਦਾਹਰਣ, ਕਿਆ ਸੁਲਤਾਨ ਸਲਾਮ ਵਿਹੂਣਾ। ਅਖਵਾਵੇ ਤਾਂ ਰਾਜਾ, ਕਹੇ ਤਾਂ ਵੀ ਮੈਂ ਪਰਜਾ ਦਾ ਮਾਲਕ ਹੈ, ਪਰ ਜਦੋਂ ਕਿਤੇ ਪਰਜਾ ਵਿੱਚ ਵਿਚਰਦਾ ਹੋਵੇ ਤੇ ਕੋਈ ਉਸ ਰਾਜੇ ਦਾ ਸਤਿਕਾਰ ਹੀ ਨਾ ਕਰੇ, ਉਹਨੂੰ ਸਲਾਮ ਹੀ ਨਾ ਕਰੇ, ਐਸੇ ਰਾਜ ਭਾਗ ਦਾ ਕੀ ਲਾਭ, ਕੀ ਕਰਨਾ ਹੈ? ਸਾਹਿਬ ਨੇ ਫਿਰ ਉਦਾਹਰਣ ਦੇ ਕੇ ਤੇ ਗੱਲ ਮੁਕਾਈ, ਆਖਣ ਲੱਗੇ, ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਇਹ ਹਿਰਦੇ ਰੂਪੀ ਕੋਠੜਾ, ਜਿਸ ਹਿਰਦੇ ਰੂਪੀ ਕੋਠੜੇ ਦੇ ਅੰਦਰ ਨਾਮ ਰੂਪੀ ਗਿਆਨ ਦਾ ਦੀਵਾ ਨਹੀਂ ਜਗਦਾ ਹੋਇਆ, ਉੱਥੇ ਅਗਿਆਨਤਾ ਦਾ ਹਨੇਰਾ ਹੈ। ਤੇ ਅਗਿਆਨਤਾ ਦੇ ਨਾਲ ਭਰੇ ਹੋਏ ਹਿਰਦੇ ਨੂੰ ਪ੍ਰਭੂ ਦੀ ਦਰਗਾਹ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ। ਸਤਿਗੁਰੂ ਦੇ ਸ਼ਬਦ ਦੀ ਇਹ ਵਡਿਆਈ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਸਤਿਗੁਰ ਸ਼ਬਦ ਉਜਾਰੋ ਦੀਪਾ, ਗੁਰੂ ਕਾ ਸ਼ਬਦ, ਜਿਹੜੀ ਗੁਰੂ ਕੀ ਬਾਣੀ ਅਸੀਂ ਸੁਣ ਰਹੇ ਹਾਂ, ਜਿਹੜੀ ਗੁਰੂ ਕੀ ਬਾਣੀ ਅਸੀਂ ਪੜ੍ਹ ਰਹੇ ਹਾਂ, ਜਿਵੇਂ ਇੱਕ ਜਗਦਾ ਹੋਇਆ ਦੀਵਾ, ਐਨ ਹਨੇਰੇ ਨਾਲ ਭਰੇ ਹੋਏ ਕਮਰੇ ਦੇ ਵਿੱਚ ਕੋਈ ਜਗਦਾ ਹੋਇਆ ਦੀਵਾ ਰੱਖ ਦਿਓ, ਸਾਲਾਂ ਦਾ ਹਨੇਰਾ ਵੀ ਕਿਉਂ ਨਾ ਹੋਵੇ, ਉਸ ਦੀਵੇ ਦੇ ਜਗਣ ਦੀ ਦੇਰ ਹੈ, ਉਹ ਹਨੇਰਾ ਖਤਮ ਹੋ ਜਾਂਦਾ ਹੈ। ਇਸ ਮਨੂਏ ਦੇ ਅੰਦਰ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ ਤੇ ਦਵੈਸ਼ ਦਾ ਹਨੇਰਾ ਪਸਰਿਆ ਹੋਇਆ। ਇੱਕ ਜਨਮ ਦੀ ਗੱਲ ਨਹੀਂ ਕੀਤੀ ਸਤਿਗੁਰੂ ਨੇ, ਆਪਾਂ ਬਚਨ ਪੜ੍ਹਦੇ ਹਾਂ ਤਾਂ ਸਾਹਿਬ ਕਹਿੰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਸਤਿਗੁਰੂ ਨੇ ਦੋ ਵਾਰ ਲਫ਼ਜ਼ ਵਰਤਿਆ ਜੀ ਜਨਮ ਜਨਮ, ਦੋ ਵਾਰ ਵਰਤਣ ਤੋਂ ਭਾਵ ਹੈ ਵੀ ਜਨਮਾਂ ਜਨਮਾਂਤਰਾਂ ਤੋਂ ਸਰੀਰ ਬਦਲਦੇ ਰਹੇ ਹੈ। ਆਤਮਾ ਤਾਂ ਪ੍ਰਭੂ ਦੀ ਦਿੱਤੀ ਉਹੀ ਹੈ ਨਾ, ਪਰ ਜਿਉਂ ਜਿਉਂ ਸਰੀਰ ਤੁਰੇ ਆਏ, ਤਿਉਂ ਤਿਉਂ ਅਗਿਆਨਤਾ ਦੇ ਹਨੇਰੇ ਕਾਰਨ ਪਾਪਾਂ ਦੀ ਮੈਲ ਵੱਧਦੀ ਗਈ, ਤੇ ਆਪਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲੋਂ ਟੁੱਟੀ ਹੋਈ ਜੀਵ ਆਤਮਾ ਨੇ ਐਨ ਪਾਪਾਂ ਦੀ, ਅਗਿਆਨਤਾ ਦੀ ਜਿਹੜੀ ਸੀ ਨਾ, ਉਹ ਬਹੁਤ ਵੱਡੀ ਪੰਡ ਇਕੱਠੀ ਕਰ ਲਈ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪੁੱਛੀਏ ਕਿ ਸਾਹਿਬ ਜੀ ਆਪ ਹੀ ਕਿਰਪਾ ਕਰੋ, ਇਹ ਹੁਣ ਅਗਿਆਨਤਾ ਦਾ ਹਨੇਰਾ ਇਹ ਦੂਰ ਕਿਵੇਂ ਹੋਵੇ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਨੇ ਕਿ ਇਹ ਸ਼ਬਦ ਦੇ ਚਾਨਣ ਦੁਆਰਾ, ਸ਼ਬਦ ਪ੍ਰਕਾਸ਼ ਕਰੇਗਾ ਹਿਰਦੇ ਦੇ ਅੰਦਰ ਤੇ ਇਹ ਅਗਿਆਨਤਾ ਦਾ ਹਨੇਰਾ ਚਲਿਆ ਜਾਵੇਗਾ। ਨਾਮ ਦਾ ਅਭਿਆਸ ਕਰਨਾ, ਸ਼ਬਦ ਦਾ ਅਭਿਆਸ ਕਰਨਾ, ਪਰਮੇਸ਼ਰ ਦੀ ਭਾਉ ਭਾਵਨੀ ਵਿੱਚ ਰਹਿ ਕੇ ਜ਼ਿੰਦਗੀ ਨੂੰ ਬਤੀਤ ਕਰਨਾ, ਇਹ ਗੁਰੂ ਕੀ ਸਿੱਖਿਆ ਸਾਨੂੰ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜਿਹੜਾ ਪਾਵਨ ਬਚਨ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਤਾਂ ਉਹਦਾ ਨਾਮ ਹੈ ਸਵੰਤੀ ਬੂੰਦ ਜਿਹਾ, ਤੇ ਅਸੀਂ ਬਬੀਏ ਵਰਗੇ ਬਣ ਕੇ ਤੇ ਸਾਡੇ ਮਨ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਹਾਸਲ ਕਰਨ ਦੀ ਪਿਆਸ ਪੈਦਾ ਹੋਣੀ ਚਾਹੀਦੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਮਨੂਏ ਦੇ ਅੰਦਰ, ਸਾਡੇ ਚਿੱਤ ਵਿੱਚ, ਸਾਡੇ ਖਿਆਲ ਵਿੱਚ ਪ੍ਰਭੂ ਦਾ ਨਾਮ ਲੈਣ ਦੀ ਇੱਕ ਪਿਆਸ ਤਾਂ ਪੈਦਾ ਹੋਵੇ, ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇ। ਸਭ ਤੋਂ ਜ਼ਰੂਰੀ ਕੀ ਹੈ ਕਿ ਅਸੀਂ ਪ੍ਰਭੂ ਦੇ ਨਾਮ ਤੋਂ ਟੁੱਟੇ ਹੋਏ ਹਾਂ। ਆਪਾਂ ਆਮ ਦੁਨਿਆਵੀ ਤੌਰ ਤੇ ਉਦਾਹਰਣ ਲਈਏ ਕਿ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਨਾ, ਘਰ ਦਾ ਸੰਸਾਰੀ ਕੰਮ ਕਰਨਾ ਹੋਵੇ, ਤੇ ਉਸ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ, ਉਹਦੀ ਘਾੜਤ ਸੱਚਮੁੱਚ ਘੜਨ ਤੋਂ ਪਹਿਲਾਂ ਆਪਣੇ ਮਨ ਵਿੱਚ ਘਾੜਤ ਘੜੀ ਜਾਂਦੀ ਹੈ। अपने मन विच विचार करदे आ, मान लो किसी ने व्यापार करना है तो पहला सब तो पहला की करेगा, व्यापार की व्योंत तो इथों ही शुरू होवेगी ना, मेरे पल्ले विच रास किन्नी क, जे पल्ले विच रास ही नहीं है तो व्यापार किवें कर लेगा, रास का आहर तो कोई करना पेगा ना, फिर ही उस पासे तुरिया जाएगा। इसे तरह ये नाम दे जपण का आहर करना, ये प्रभु अकाल पुरख वाहिगुरु जी की बंदगी विच जुड़न वास्ते साडे मन दे अंदर बेबलता तो पैदा होवे, सानू एहसास तो होवे भी प्रभु का अमोलक नाम जेड़ा सारी दुनिया का भला करन वाला है ते असी उस नाम तो टुटे बैठे हैं। पर साडी अधोगति लाइए कि असी संसारी भावनावां दे विच वह के संसारी विचारां विच वह के इस पासे वल कदी ख्याल ही नहीं कीता कि असी नाम तो टुटे हुए हैं। साडी तां जिंदगी दी धारा ऐ स्वास दर स्वास वहिंदी तुरी जा रही है। मैनूं गुरु अर्जन देव पातशाह जी दा एक बचन याद आया, साहिब आखदे ने बहती जात कदे दृष्ट ना धारत, मिथिया मोह बंधै नित पारच। सतगुरु जी आखदे ने आपां जिवें जाणदे हां जिवें नदी है, नदी दा पानी ऐ निरंतर वहिंदा है, वह अपने वहण दे हिसाब नाल तुरिया जांदा है, वह रुकदा नहीं, उहनूं पता है जे वहिंदा रहांगा समुंदर मिल जाएगा। ਇਹ ਸਵਾਸਾਂ ਨੂੰ ਵੀ ਵਹਿਣ ਦਿੱਤਾ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ ਨੇ। ਜਿੱਦਣ ਸਾਡਾ ਜਨਮ ਹੋਇਆ ਸੀ ਉਦਣ ਇੱਕ ਸਵਾਸ ਪਹਿਲੇ ਤੋਂ ਇੱਕ ਤੋਂ ਆਰੰਭਤਾ ਹੋਈ ਸੀ, ਫਿਰ ਪੜਾਅ ਦਰ ਪੜਾਅ ਇੱਕ ਦਿਨ ਮਹੀਨੇ ਸਾਲ ਦਹਾਕੇ ਗੁਜ਼ਰਦੇ ਚਲੇ ਗਏ, ਪਰ ਆਪਾਂ ਇਸ ਪਾਸੇ ਸਾਹਿਬ ਆਖਦੇ ਧਿਆਨ ਹੀ ਨਹੀਂ ਦਿੱਤਾ, ਕਦੇ ਦ੍ਰਿਸ਼ਟ ਨਾ ਧਾਰਤ ਅਸੀਂ ਵੇਖਿਆ ਹੀ ਨਹੀਂ ਹੈ। ਵੇਖਣਾ ਤੇ ਤਾਂ ਸੀ ਨਾ ਜੇ ਸਾਨੂੰ ਅਹਿਸਾਸ ਹੁੰਦਾ, ਸਾਡੇ ਤੇ ਮਨ ਵਿੱਚ ਇਹ ਹੈ, ਮਾਂ ਸੋਚਦੀ ਹੈ ਵੀ ਪੁੱਤ ਜਵਾਨ ਹੋ ਗਿਆ, ਜਵਾਨ ਬੰਦਾ ਸੋਚਦਾ ਵੀ ਅਜੇ ਜਵਾਨੀ ਦੇ ਦਿਨ ਹੈ, ਨਾਮ ਜਪਣ ਵਾਲੇ ਦਿਨ ਥੋੜੋ ਹੈ, ਨਾਮ ਜਪਣ ਦਾ ਤਾਂ ਅਸੀਂ ਆਹਰ ਇਹ ਬਣਾ ਲਿਆ ਵੀ ਸ਼ਾਇਦ ਬੁਢਾਪੇ ਦੀ ਖੇਡ ਹੈ। ਨਹੀਂ ਭਾਈ, ਜਦੋਂ ਬਜ਼ੁਰਗੀ ਦੀ ਅਵਸਥਾ ਆ ਗਈ ਉਦੋਂ ਤਾਂ ਫਿਰ ਬਾਣੀ ਵੀ ਕਹਿੰਦੀ ਹੈ ਨੈਨੋ ਨੀਰ ਬਹਿ ਤਨ ਖੀਨਾ, ਪਏ ਕੇਸ ਦੁੱਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪਰਾ। ਜਦੋਂ ਸਰੀਰ ਦੇ ਅੰਦਰੋਂ ਹੀ ਬਲ ਚੱਲਿਆ ਗਿਆ, ਜਿਹੜੀ ਤਾਕਤ ਜਵਾਨੀ ਵਿੱਚ ਹੈ, ਜਿਹੜੀ ਤਾਕਤ ਇਸ ਜਵਾਨੀ ਦੀ ਅਵਸਥਾ ਵਿੱਚ, ਉਹ ਬੁਢਾਪੇ ਵਿੱਚ ਨਹੀਂ ਰਹਿਣੀ। ਤੇ ਜਦੋਂ ਘਰ ਦੇ ਕੰਮ ਕਾਰ ਸੰਸਾਰੀ ਧੰਦੇ ਉਹ ਆਪਾਂ ਬਚਪਨ ਤੋਂ ਹੀ ਸ਼ੁਰੂ ਕਰ ਦੇਈਦੇ ਹੈ, ਬੱਚੇ ਨੂੰ ਸਕੂਲ ਭੇਜੀਦਾ ਹੈ, ਉਮਰ ਕੀ ਹੁੰਦੀ ਹੈ ਜੀ, 3 ਸਾਲ 2.5 ਸਾਲ, ਉਦੋਂ ਆਖੀਦਾ ਵੀ ਹੁਣ ਇਹ ਸਕੂਲ ਨੂੰ ਤੁਰ ਪਵੇ, ਸਹੀ ਨਰਸਰੀ 'ਚ ਹੀ ਜਾਵੇ, ਭਾਵੇਂ ਬਹਿ ਕੇ ਆ ਜਾਵੇ, ਪਰ ਫਿਰ ਵੀ ਉਹਦੇ ਪੱਲੇ ਕਿਤਾਬਾਂ ਬਸਤਾ ਤੇ ਦੇ ਹੀ ਦੇਈਦਾ ਨਾ। ਕਾਰਨ ਪਤਾ ਹੈ ਵੀ ਇਹਨੂੰ ਵੱਡੀ ਯੂਨੀਵਰਸਿਟੀ ਤੱਕ ਜਾਣ ਲਈ ਸ਼ੁਰੂਆਤ ਇੱਥੋਂ ਨਰਸਰੀ ਤੋਂ ਆਰੰਭ ਇੱਥੋਂ ਹੀ ਕਰਨਾ ਪਵੇ। ਤੇ ਨਾਮ ਜਪਣ ਦੇ ਬਾਰੇ, ਪਰਮਾਤਮਾ ਦੇ ਨਾਮ ਦੇ ਆਹਰ ਵਿੱਚ ਰੁੱਝਣ ਦੇ ਵਾਸਤੇ ਅਸੀਂ ਸਮਾਂ ਕਿਉਂ ਉਡੀਕਦੇ ਹਾਂ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਆਖਿਆ ਵੀ ਜੇ ਵੇਲਾ ਵਕਤ ਵਿਚਾਰਾਂਗੇ ਫਿਰ ਭਗਤੀ ਨਹੀਂ ਹੋ ਸਕਦੀ, ਫਿਰ ਅਸੀਂ ਵੇਲਿਆਂ ਦੀ ਚੱਕਾ ਚੌਣ ਦੇ ਵਿੱਚ ਵੇਲਿਆਂ ਦੇ ਚੱਕਰ ਵਿੱਚ ਪੈ ਕੇ ਸਮਾਂ ਅਜਾਈ ਗੁਆ ਦੇਵਾਂਗੇ। ਤਾਂ ਮਹਾਰਾਜ ਜੀ ਨੇ ਸਮਝਾਇਆ, ਸਾਹਿਬ ਆਖਦੇ ਨੇ ਵੀ ਸਾਡਾ ਧਿਆਨ ਹੀ ਨਹੀਂ ਇਸ ਪਾਸੇ, ਮਿਥਿਆ ਮੋਹ ਬੰਧੈ ਨਿਤ ਪਾਰਚ, ਉਹ ਵਸਤੂਆਂ ਉਹ ਚੀਜ਼ਾਂ ਜਿਹੜੀਆਂ ਮਿਥ ਨੇ ਝੂਠ ਨੇ, ਜਿਨ੍ਹਾਂ ਨੇ ਸਾਡੀ ਆਤਮਾ ਦਾ ਜਿੰਦ ਦਾ ਸਾਥ ਨਹੀਂ ਦੇਣਾ, ਉਹਨਾਂ ਨਾਲ ਲਗਾਓ ਪਾਉਣ ਕਰਕੇ ਜੋ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਜਪਣ ਦਾ ਵੇਲਾ ਹੈ ਨਾ, ਉਹਨੂੰ ਅਸੀਂ ਖੁੰਝਾ ਰਹੇ ਹਾਂ। ਪ੍ਰਭੂ ਦੇ ਨਾਮ ਦੀ ਪਿਆਸ ਦਾ ਪੈਦਾ ਹੋ ਜਾਣਾ ਵੀ ਇੱਕ ਬੜੀ ਵੱਡੀ ਦਾਤ ਹੈ। ਮੈਂ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਜੀਵਨ ਨੂੰ ਪੜ੍ਹ ਰਿਹਾ ਸਾਂ ਤਾਂ ਉਹਨਾਂ ਦੇ ਜੀਵਨ ਵਿੱਚੋਂ ਇੱਕ ਕਮਾਲ ਦੀ ਗੱਲ ਮਿਲੀ ਕਿ ਬਾਬਾ ਫਰੀਦ ਸਾਹਿਬ ਜੀ ਦੇ ਦਰ ਜਦੋਂ ਵੀ ਕੋਈ ਜਗਿਆਸੂ ਆਉਂਦਾ ਨਾ ਜੀ, ਜਦੋਂ ਵੀ ਕੋਈ ਭਿੱਜੀ ਹੋਈ ਆਤਮਾ ਆਉਂਦੀ ਜਿਹਦੇ ਮਨ ਵਿੱਚ ਸੱਚਮੁੱਚ ਹੀ ਚਾਓ ਹੁੰਦਾ ਰੱਬ ਦੇ ਘਰ ਵੱਲ ਨੂੰ ਜਾਂਦੇ ਹੋਏ ਰਾਹ ਦੇ ਪਾਂਧੀ ਬਣਨ ਦਾ, ਤੇ ਬਾਬਾ ਫਰੀਦ ਸਾਹਿਬ ਜੀ ਉਹਨੂੰ ਇੱਕ ਅਸੀਸ ਦਿਆ ਕਰਦੇ ਸਨ ਤਰੁੱਠ ਕੇ ਕਿ ਜਾ ਖੁਦਾ ਤੇਰੇ ਦਿਲ ਵਿੱਚ ਬੰਦਗੀ ਦੇ ਪ੍ਰਥਾਏ ਆਪਣੇ ਨਾਮ ਦੇ ਪ੍ਰਤੀ ਦਰਦ ਪੈਦਾ ਕਰੇ, ਭਾਵ ਤੈਨੂੰ ਅਹਿਸਾਸ ਹੋਵੇ, ਤੇਰੇ ਮਨ ਵਿੱਚ ਪਿਆਸ ਪੈਦਾ ਹੋਵੇ ਕਿ ਪਰਮੇਸ਼ੁਰ ਦੇ ਨਾਮ ਇਹ ਅਮੋਲਕ ਦਾਤ ਨੂੰ ਤੂੰ ਵਿਹਾਜਣ ਵਾਸਤੇ ਤੁਰ ਪਵੇ। ਪਰ ਅਸੀਂ ਸੰਸਾਰੀ ਹਾਂ ਨਾ ਜੀ, ਅਸੀਂ ਤਾਂ ਸੰਸਾਰ ਦੇ ਧੰਦਿਆਂ ਦੇ ਵਿੱਚ ਜੁੜ ਕਰਕੇ ਹੀ ਆਪਣੇ ਜੀਵਨ ਨੂੰ ਨਾਮ ਤੋਂ ਕੋਹਾਂ ਦੂਰ ਲੈ ਕੇ ਚਲੇ ਗਏ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਸਤਿਗੁਰੂ ਆਂਦੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਵੰਤੀ ਬੂੰਦ ਜਿਹਾ ਤੇ ਅਸੀਂ ਚਾਤਰਿਕ ਬਣ ਜਾਈਏ ਸਾਡੇ ਮਨ ਅੰਦਰ, ਜਿਵੇਂ ਚਾਤਰਿਕ ਜਿਵੇਂ ਪਪੀਹਾ ਹੋਰ ਕਿਸੇ ਪਾਣੀ ਨਾਲ ਨਹੀਂ ਰੀਝਦਾ। ਅਸੀਂ ਪਦਾਰਥਾਂ ਨੂੰ ਲੱਖ ਜ਼ਿੰਦਗੀ ਵਿੱਚ ਛਕੀ ਛਕਾਈ ਜਾਈਏ, ਅਸੀਂ ਜੋ ਮਰਜ਼ੀ ਪਾ ਹੰਡਾ ਲਈਏ, ਪਰ ਹੇ ਕਰਤਾ ਪੁਰਖ ਵਾਹਿਗੁਰੂ, ਤੇਰੇ ਨਾਮ ਤੋਂ ਬਿਨਾਂ ਸਾਡੀ ਇਹ ਮਨ ਦੀ ਪਿਆਸ, ਆਤਮਾ ਦੀ ਭੁੱਖ ਸ਼ਾਂਤ ਹੋਣ ਵਾਲੀ ਨਹੀਂ ਹੈ ਜੀ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮ ਖਾਤੀ।
ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਤੇਰੀ ਕਿਰਪਾ ਦੇ ਦੁਆਰਾ, ਤੇਰੀ ਦਇਆ ਰਹਿਮਤ ਤਰਸ ਦੇ ਸਦਕਾ ਹੀ ਇਹ ਸਾਡੇ ਮੁਖ ਦੇ ਅੰਦਰ ਆਪਣੀ ਸਵੰਤੀ ਬੂੰਦ ਜੇ ਨਾਮ ਨੂੰ ਇੱਕ ਨਿਮਖ ਮਾਤਰ ਸਮੇਂ ਲਈ ਵੀ ਕਿਤੇ ਬਖਸ਼ ਦਿਓ। ਸਾਰੀ ਜ਼ਿੰਦਗੀ ਦਾ ਤਪ, ਸਾਰੀ ਜ਼ਿੰਦਗੀ ਦੀ ਬੰਦਗੀ, ਸਤਿਗੁਰੂ ਕਹਿੰਦੇ ਵੀ ਕਿਤੇ ਇੱਕ ਘੜੀ, ਇੱਕ ਨਿਮਖ ਮਾਤਰ ਸਮਾਂ, ਘੜੀ ਤੋਂ ਵੀ ਥੋੜਾ ਪਲ ਝਪਕਣ ਜਿੰਨਾ ਸਮਾਂ ਹੀ ਕਿਤੇ ਉਹ ਆ ਜਾਵੇ ਨਾ, ਕਿ ਜਦੋਂ ਪ੍ਰਭੂ ਦਾ ਨਾਮ ਦੀਵੇ ਦੀ ਵਾਂਗਰ ਸਾਡੇ ਹਿਰਦੇ ਦੇ ਅੰਦਰ ਪ੍ਰਕਾਸ਼ ਕਰ ਦੇਵੇ, ਉਹ ਜੋਤ ਜਿਹੜੀ ਸਭਨਾ ਘਟਾਂ ਵਿੱਚ ਰਮੀ ਹੋਈ ਹੈ, ਉਹ ਜੋਤ ਨੇ ਸਾਡਾ ਸਾਨੂੰ ਸਿਰਜਿਆ ਤੇ ਸਾਡੇ ਹਿਰਦੇ ਵਿੱਚ ਗੁਪਤ ਬੈਠੀ ਉਹ ਜੋਤ ਜਦੋਂ ਸਾਡੇ ਹਿਰਦੇ ਵਿੱਚੋਂ ਪ੍ਰਗਟ ਹੋ ਜਾਵੇ, ਸਾਹਿਬ ਕਹਿੰਦੇ ਕਿਤੇ ਉਹ ਵੇਲਾ, ਉਹ ਸਮਾਂ ਨਿਮਖ ਮਾਤਰ ਸਮੇਂ ਦੇ ਲਈ ਵੀ ਇਸ ਜ਼ਿੰਦਗੀ ਵਿੱਚ ਆ ਜਾਵੇ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ।
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਿਨਾਂ, ਉਹਦੇ ਨਾਮ ਤੋਂ ਬਿਨਾਂ ਰਹਿਣਾ, ਸਤਿਗੁਰੂ ਆਂਦੇ ਨੇ ਇੱਕ ਰਤੀ ਮਾਤਰ ਵੀ ਸਾਨੂੰ ਪ੍ਰਵਾਨ ਨਹੀਂ ਹੈ। ਧੰਨ ਸਤਿਗੁਰੂ ਜੀ ਦੀ, ਮਹਾਰਾਜ ਜੀ ਦੀ ਵਡਿਆਈ ਸਾਡੇ ਭਲੇ ਦੀ ਖਾਤਰ, ਵੇਖੋ ਕੈਸੇ ਬਚਨ ਕਰ ਰਹੇ ਨੇ। ਸੱਚੇ ਪਾਤਸ਼ਾਹ ਜੀ ਸਮਝਾ ਸਾਨੂੰ ਰਹੇ ਨੇ, ਸਾਡੇ ਸਮਝਣ ਦੇ ਵਾਸਤੇ ਹੈ। ਸਾਹਿਬ ਦੀ ਬਾਣੀ ਦਾ ਅਸੀਂ ਰੋਜ਼ ਬੋਲ ਪੜ੍ਹਦੇ ਹਾਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਅਸੀਂ ਬਾਹਰੀ ਕਲਯੁਗ ਦੀ ਗੱਲ ਤਾਂ ਕੀ ਕਰੀਏ, ਜਿਹੜੇ ਨਾਮ ਜਪਣ ਵਾਲੇ ਪੜ੍ਹਨ ਵਾਲੇ ਨੇ ਉਹਨਾਂ ਦੇ ਵਾਸਤੇ ਤਾਂ ਉਹੀ ਸਮਾਂ ਕਲਯੁਗ ਹੈ ਜਦੋਂ ਰੱਬ ਦਾ ਮਿਲਾਪ ਨਾ ਹੋਵੇ। ਜਿਹੜੇ ਇਸ ਅਧਿਆਤਮ ਦੇ ਰਾਹ ਦੇ ਪਾਂਧੀ ਹੈ ਨਾ ਜੀ, ਉਹ ਤਾਂ ਸਦਾ ਹੀ ਉਹਦੇ ਨਾਮ ਵਿੱਚ ਰਤੇ ਹੋਏ, ਉਹਦੇ ਨਾਮ ਵਿੱਚ ਰੰਗੇ ਹੋਏ ਰਹਿਣਾ ਚਾਹੁੰਦੇ ਨੇ, ਕਿਉਂਕਿ ਉਹ ਨਾਮ ਦੇ ਨਾਲ ਹੀ ਇੱਕਮਿਕ ਹੋ ਗਏ, ਉਹ ਵਿਛੋੜਾ ਪਲਦਾ ਨਹੀਂ ਸਹਿ ਸਕਦੇ। ਪਰ ਸਾਹਿਬ ਨੇ ਆਖਿਆ ਜ਼ਿੰਦਗੀ ਹੀ ਤਾਂ ਹੈ, ਆਖਾਂ ਜੀਵਾਂ ਵਿਸਰੈ ਮਰ ਜਾਊ। ਇੱਕ ਮਰਨਾ ਹੈ ਜਦੋਂ ਸਰੀਰ ਨੂੰ ਦਿੱਤੇ ਹੋਏ ਸਵਾਸ ਪੂਰੇ ਹੋ ਜਾਣ, ਪਰ ਇੱਕ ਮੌਤ ਉਹ ਹੈ ਜਦੋਂ ਜ਼ਿੰਦਗੀ ਵਿੱਚ ਸਵਾਸਾਂ ਦੇ ਹੁੰਦਿਆਂ ਹੋਇਆਂ ਰੱਬ ਵਿਸਰ ਜਾਏ, ਤਾਂ ਉਦੋਂ ਸਾਡੇ ਸਾਰੇ ਗੁਣ, ਸਾਡੇ ਸਾਰੇ ਜਿੰਨੇ ਵੀ ਸਾਰਾ ਕੁਝ ਸੰਸਾਰੀ ਤੌਰ ਤੇ ਕੋਲ ਹੈ, ਉਹਨਾਂ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਰੋਜ਼ ਬਚਨ ਪੜ੍ਹਦੇ ਹਾਂ, ਜੇ ਗੁਣਾਂ ਦੀ ਗੱਲ ਵੀ ਕਰੀਏ ਤਾਂ ਸਾਹਿਬ ਆਖਦੇ ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਕੋਲ ਗੁਣ ਹੋਣਗੇ। ਇੱਕ ਬਚਨ ਹੋਰ ਹੈ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬੰਦੇ ਦੇ ਕਿੰਨੇ ਗੁਣ ਗਣਾ ਕੇ ਸਤਿਗੁਰੂ ਨੇ ਆਖਿਆ ਵੀ ਅਤ ਦਾ ਸੋਹਣਾ ਬੰਦਾ, ਉੱਚੀ ਕੁੱਲ ਦਾ ਵੀ ਮਾਣ ਕਰੇ ਵੀ ਮੇਰੀ ਕੁੱਲ ਬੜੀ ਉੱਚੀ ਹੈ, ਮੇਰੇ ਕੋਲ ਧਨ ਬੜਾ ਹੈ, ਜ਼ੁਬਾਨ ਦੇ ਉੱਤੋਂ ਰਸਨਾ ਦੇ ਉੱਤੋਂ ਬੋਲ ਵੀ ਬੜੇ ਬੋਲਦਾ ਹੈ, ਬੜੀ ਗਿਆਨ ਦੀਆਂ ਗੱਲਾਂ ਕਰਦਾ ਹੈ। ਮਹਾਰਾਜ ਕਹਿੰਦੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਗੁਰੂ ਦੀਆਂ ਨਜ਼ਰਾਂ ਵਿੱਚ ਉਹ ਇਨਸਾਨ ਮੋਇਆਂ ਬਰਾਬਰ ਜਾਣੀਏ, ਜਿਸ ਬੰਦੇ ਦੇ ਕੋਲ ਰੱਬੀ ਪਿਆਰ ਹੀ ਹੈ ਨਹੀਂ, ਜਿਹਦਾ ਪਰਮੇਸ਼ਰ ਦੇ ਨਾਲ ਸੁਨੇਹ ਨਹੀਂ, ਜਿਹਨੂੰ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਜੀ ਦਾ ਚੇਤਾ ਨਹੀਂ ਆ ਰਿਹਾ, ਉਸ ਇਨਸਾਨ ਕੋਲ ਹੋਰ ਜੋ ਕੁਝ ਮਰਜ਼ੀ ਹੋਵੇ, ਪਰ ਇਹ ਸਦਾ ਯਾਦ ਰੱਖੀਏ ਹਰ ਬਿਸਰਤ ਸਦਾ ਖੁਆਰੀ। ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਥੋੜੇ ਚੋਂ ਥੋੜਾ ਸਮਾਂ ਵੀ ਸਾਨੂੰ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਵਿਸਰੇ ਨਾ, ਕਿਉਂਕਿ ਅਸੀਂ ਉਹਦੇ ਬਿਨਾਂ ਉਸ ਨਾਲ ਜੁੜੇ ਬਿਨਾਂ ਉਹਦੇ ਨਾਮ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ।
ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਸਤਿਗੁਰੂ ਜੀ ਨੇ ਉਦਾਹਰਣ ਦਿੱਤੀ, ਅਮਲੀ ਭਾਵ ਜਿਹੜਾ ਨਿਤ ਦਾ ਨਸ਼ੇ ਦਾ ਆਦੀ ਹੈ। ਆਪਾਂ ਵੇਖਦੇ ਹਾਂ ਸਮਾਜ ਦੇ ਅੰਦਰ ਅਮਲੀ ਬੰਦਾ, ਉਹਨੂੰ ਕਿਸੇ ਰਿਸ਼ਤੇ ਦੀ ਪਰਵਾਹ ਨਹੀਂ, ਉਹਨੂੰ ਕਿਸੇ ਤਰ੍ਹਾਂ ਦੇ ਰੁਤਬੇ ਦੀ ਕੋਈ ਪਰਵਾਹ ਨਹੀਂ, ਉਹਨੂੰ ਪਰਵਾਹ ਕਿਸ ਚੀਜ਼ ਦੀ ਹੈ, ਕੇਵਲ ਇੱਕ ਨਸ਼ੇ ਦੀ। ਉਹ ਨਸ਼ਾ ਚਾਹੁੰਦਾ ਹੈ ਤੇ ਸਾਹਿਬ ਨੇ ਇੱਥੇ ਉਦਾਹਰਣ ਤਾਂ ਅਮਲੀ ਦੀ ਦਿੱਤੀ ਕਿ ਜਿਵੇਂ ਉਹ ਨਸ਼ੇ ਦੇ ਬਿਨਾਂ ਰਹਿ ਨਹੀਂ ਸਕਦਾ, ਇਸੇ ਤਰ੍ਹਾਂ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਉਹਦੇ ਨਾਲ ਜੁੜੇ ਹੋਏ ਅਧਿਆਤਮ ਦੇ ਰਾਹ ਦੇ ਪਾਂਧੀ ਜਗਿਆਸੂ ਇਨਸਾਨ ਗੁਰਮੁਖ ਜਿਹੜੇ ਨੇ, ਉਹ ਰੱਬ ਤੋਂ ਬਿਨਾਂ ਜਿਹੜਾ ਹੈ ਉਹ ਇੱਕ ਪਲ ਵੀ ਜਿਹੜਾ ਹੈ ਉਹ ਰਹਿ ਨਹੀਂ ਸਕਦੇ।
ਰਹਾਓ
ਵਿਸ਼ਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰ ਰਹੇ ਹਨ।
ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕੈ ਅੰਤ ਮਾਤੀ।
ਉਹ ਹਰੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਜਿਹੜਾ ਬਹੁਤ ਵੱਡੀ ਵਿਸ਼ਾਲਤਾ ਦਾ ਮਾਲਕ ਹੈ, ਜਿਸ ਪ੍ਰਕਾਰ ਅਸੀਂ ਸਮੁੰਦਰ ਕਹਿ ਦਿੰਦੇ ਹਾਂ ਨਾ, ਸਮੁੰਦਰ ਬੜਾ ਵਿਸ਼ਾਲ ਹੈ, ਕੋਈ ਉਹਦੀ ਡੂੰਘਾਈ ਨੂੰ ਕਿਵੇਂ ਮਾਪ ਸਕਦਾ ਹੈ। ਹਰੀ ਕਰਤਾ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਦੇ ਨਾਲ ਜੁੜਨ ਵਾਲੇ ਉਹਦੇ ਵਿੱਚ ਸਮਾ ਤੇ ਸਕਦੇ ਨੇ, ਪਰ ਉਹਨੂੰ ਜਪਣ ਧਿਆਉਣ ਵਾਲੇ ਇਸ ਗੱਲ ਦਾ ਦਾਅਵਾ ਨਹੀਂ ਕਰਦੇ ਕਿ ਅਸੀਂ ਪਰਮੇਸ਼ਰ ਦਾ ਅੰਤ ਪਾ ਲਿਆ। ਹੁਣ ਮੱਛੀ ਸਮੁੰਦਰ ਵਿੱਚ ਰਹਿੰਦੀ ਹੈ, ਉਹਦਾ ਜੀਵਨ ਹੀ ਸਮੁੰਦਰ ਹੈ, ਸਮੁੰਦਰ ਤੋਂ ਬਾਹਰ ਹੀ ਹੋਈ ਮੱਛੀ ਦੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਪਰ ਮੱਛੀ ਇਸ ਗੱਲ ਦਾ ਦਾਅਵਾ ਨਹੀਂ ਕਰਦੀ ਕਿ ਮੈਂ ਸਾਰਾ ਹੀ ਸਮੁੰਦਰ ਫਿਰ ਕੇ ਉਹਦਾ ਅੰਤ ਪਾ ਲਿਆ। ਇਸੇ ਪ੍ਰਕਾਰ ਕਰਤਾ ਪੁਰਖ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਤੂੰ ਪਰੈ ਪਰੈ ਅਪਰੰਪਰ ਸਵਾਮੀ, ਮਿਤ ਜਾਨੋ ਆਪਨ ਗਾਤੀ।
ਉਸ ਕਰਤਾ ਪੁਰਖ ਵਾਹਿਗੁਰੂ ਜੀ ਨੇ ਇਹ ਸ੍ਰਿਸ਼ਟੀ ਸਾਜੀ ਤੇ ਪਤਾ ਨਹੀਂ ਇਸ ਸ੍ਰਿਸ਼ਟੀ ਦੇ ਅੰਦਰ ਕਿੰਨੇ ਪ੍ਰਕਾਰ ਦੇ ਰੰਗ ਪੈਦਾ ਕੀਤੇ ਨੇ। ਜਦੋਂ ਅਸੀਂ ਬਨਸਪਤੀ ਦੀ ਗੱਲ ਕਰਾਂਗੇ ਤੇ ਬਨਸਪਤੀ ਪਰੇ ਤੋਂ ਪਰੇ, ਪਸ਼ੂ ਪੰਛੀਆਂ ਦੀ ਗੱਲ ਕਰਾਂਗੇ ਉਹਨਾਂ ਦਾ ਹੀ ਕੋਈ ਪਾਰਾਵਾਰ ਨਹੀਂ। ਜੇ ਉਹਦੀਆਂ ਸਿਰਜੀਆਂ ਹੋਈਆਂ ਦਾਤਾਂ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ ਤੇ ਫਿਰ ਉਸ ਪਰਮੇਸ਼ਰ ਦਾ ਅੰਤ ਤੇ ਪਾਰਾਵਾਰ ਕਿਵੇਂ ਪਾਇਆ ਜਾ ਸਕਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਆਖਦੇ ਨੇ, ਸਾਹਿਬ ਆਖਦੇ ਨੇ ਆਪਣੀ ਗਤ ਮਿਤ, ਇਹ ਸਾਰਾ ਕੁਝ ਕਰਤਾ ਪੁਰਖ ਵਾਹਿਗੁਰੂ ਆਪ ਹੀ ਜਾਣਦੇ ਹਨ। ਜਗਿਆਸੂ ਉਹਦੇ ਵਿੱਚ ਸਮਾ ਜਾਵਣ, ਉਹਦਾ ਰੂਪ ਤੇ ਹੋ ਸਕਦੇ ਨੇ ਪਰ ਉਹਦਾ ਅੰਤ ਨਹੀਂ ਪਾ ਸਕਦੇ ਜੀ।
ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂ ਲੈ ਰਾਤੀ।
ਹਰੀ ਦਾ ਨਾਮ ਜਪਣ ਵਾਲੇ ਉਸ ਸੱਚ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੱਚ ਦੀ ਕਸਵੱਟੀ ਤੇ ਪੂਰਾ ਕਰ ਗਏ, ਭਾਵ ਸੰਤ ਜਨ। ਸਾਹਿਬ ਆਖਦੇ ਜਿਹੜੇ ਉਹਦੇ ਸੰਤ ਨੇ, ਜਿਹੜੇ ਉਹਨੂੰ ਧਿਆਉਣ ਵਾਲੇ ਸੱਚ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਜਿਹੜਾ ਰੰਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਆ, ਉਹ ਰੰਗ ਜਿਹੜਾ ਹੈ ਉਹ ਪੱਕਾ ਰੰਗ ਹੈ। ਸੰਸਾਰੀ ਬੰਦਿਆਂ ਦੇ ਕੋਲ ਰੰਗ ਹੈ ਕੱਚਾ, ਸਾਡੇ ਕੋਲ ਰੰਗ ਹੈ ਵਿਸ਼ੇ ਵਿਕਾਰਾਂ ਦਾ, ਸਾਡੇ ਕੋਲ ਰੰਗ ਹੈ ਪਦਾਰਥਾਂ ਦਾ, ਤੇ ਪਦਾਰਥਾਂ ਦਾ ਰੰਗ ਜਿਹੜਾ ਹੈ ਨਾ ਜੀ, ਉਹ ਸਦਾ ਸਾਥ ਨਿਭਣ ਵਾਲਾ ਨਹੀਂ। ਸਾਥ ਨਿਭਣ ਵਾਲੀ ਚੀਜ਼ ਕੀ ਹੈ? ਸਾਥ ਨਿਭਣ ਵਾਲੀ ਇੱਕੋ ਹੀ ਦਾਤ ਹੈ ਜਿਹਨੂੰ ਸਾਹਿਬ ਜੀ ਨੇ ਬਾਣੀ ਅੰਦਰ ਸਮਝਾਇਆ ਹੈ। ਸੱਚੇ ਪਾਤਸ਼ਾਹ ਜੀ ਜਿਹਨੂੰ ਨਾਮ ਕਹਿੰਦੇ ਨੇ, ਜਿਹਨੂੰ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਵਾਲੇ ਪਾਸੇ ਜੁੜਨ ਵਾਸਤੇ ਇਸੇ ਲਈ ਸਿੱਖ ਨੂੰ ਪ੍ਰੇਰਨਾ ਕਰਦੇ ਨੇ ਨਾ, ਸਾਹਿਬ ਨੇ ਆਖਿਆ ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦੀ ਸਿੱਖਿਆ ਨਾਮ ਬਾਣੀ ਬੰਦਗੀ ਜਿੰਦ ਦਾ ਆਸਰਾ ਸਾਥੀ ਹੈ। ਪਦਾਰਥ ਜਿਹੜੇ ਨੇ ਉਹ ਕਦੀ ਸਰੀਰਾਂ ਦੇ ਨਾਲ ਤੇ ਅਸੀਂ ਖਾ ਹੰਢਾ ਲੈਂਦੇ ਹਾਂ, ਪਰ ਪਦਾਰਥ ਦਾ ਤੇ ਆਤਮਾ ਦਾ ਕੋਈ ਸੰਬੰਧ ਨਹੀਂ ਹੈ, ਨਾਮ ਤੇ ਆਤਮਾ ਦਾ ਸੰਬੰਧ ਹੈ। ਔਰ ਸਾਹਿਬ ਕਹਿੰਦੇ ਨੇ ਨਾਮ ਦਾ ਰੰਗ ਜਿਹੜਾ ਹੈ ਉਹ ਪੱਕਾ ਰੰਗ ਹੈ।
ਹਰ ਹਰ ਭਗਤ ਬਨੀ ਅਤ ਸੋਭਾ, ਹਰ ਜਪਿਓ ਊਤਮ ਪਾਤੀ।
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰਨੀ, ਉਹਦੀ ਬੰਦਗੀ ਵਿੱਚ ਜੁੜਨਾ, ਸਾਹਿਬ ਕਹਿੰਦੇ ਨੇ ਇਹ ਵਡਿਆਈ, ਇਹ ਸੋਭਾ ਹੈ ਨਾ, ਇਹ ਸ੍ਰੇਸ਼ਟ ਇੱਜ਼ਤ ਪੈਦਾ ਕਰ ਦਿੰਦੀ ਹੈ। ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਨਾ ਜੀ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਾਹਿਬ ਆਖਦੇ ਨੇ ਜਿਹੜਾ ਸੱਚ ਦਾ ਮਾਰਗ ਹੈ, ਪਰਮੇਸ਼ਰ ਦੇ ਘਰ ਵੱਲ ਨੂੰ ਜਾਂਦਾ ਹੋਇਆ ਰਸਤਾ ਜਿਹੜਾ ਇਸ ਰਾਹ ਤੇ ਤੁਰਦਾ ਹੈ ਨਾ, ਉਹਦੀ ਵਡਿਆਈ ਸੰਸਾਰ ਗਾਉਂਦਾ, ਉਹਦੀ ਇੱਜ਼ਤ ਪਦ ਪੈਜ ਬਣ ਜਾਂਦੀ ਹੈ। ਤੇ ਸਤਿਗੁਰੂ ਮਹਾਰਾਜ ਹੋਰ ਕਿਰਪਾ ਕਰਦੇ ਨੇ, ਅਸੀਂ ਰੋਜ਼ ਬਚਨ ਸਰਵਣ ਕਰਦੇ ਹਾਂ ਕਿ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਹੁਣ ਧਿਆਉਣਾ ਨਾਮ ਨੂੰ ਹੈ ਤੇ ਇਸ ਨਾਮ ਦੇ ਸਦਕਾ ਪ੍ਰਭੂ ਦੀ ਬੰਦਗੀ ਭਗਤੀ ਵਡਿਆਈ ਨੂੰ ਕਰਨ ਦੇ ਸਦਕੇ ਲੋਕ ਤੇ ਪਰਲੋਕ ਹਲਤ ਪਲਤ ਦੋਏ ਜਹਾਨ ਸਵਾਰੇ ਜਾਂਦੇ ਨੇ। ਇੱਥੇ ਸੰਸਾਰ ਤੇ ਅੱਗੇ ਰੱਬੀ ਨਿਰੰਕਾਰ ਦੀ ਦਰਗਾਹ ਘਰ ਦੇ ਅੰਦਰ ਵੀ ਨਾਮ ਜਪਣ ਵਾਲਿਆਂ ਦੀ ਵਡਿਆਈ ਸੋਭਾ ਇੱਜ਼ਤ ਬਣਦੀ ਹੈ।
ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ।
ਉਹ ਕਰਤਾ ਪੁਰਖ ਵਾਹਿਗੁਰੂ ਜੀ ਦੀ ਜੋਤ ਕਣ ਕਣ ਦੇ ਅੰਦਰ ਰਮੀ ਹੋਈ ਹੈ, ਉਹ ਸ੍ਰਿਸ਼ਟੀ ਦਾ ਮਾਲਕ ਹੈ ਤੇ ਸ੍ਰਿਸ਼ਟੀ ਦੇ ਮਾਲਕ ਨੇ ਸ੍ਰਿਸ਼ਟੀ ਨੂੰ ਪੈਦਾ ਕਰਕੇ ਆਪਣੀ ਜੋਤ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਜਿਹੜੀ ਹੈ ਨਾ ਉਹ ਸਮਾਈ ਹੋਈ। ਸਾਹਿਬ ਕਹਿੰਦੇ ਦੋਵੇਂ ਪੱਖ, ਆਪੇ ਹੀ ਉਹ ਮਾਲਕ ਹੈ, ਆਪ ਹੀ ਉਹ ਸੇਵਕ ਹੈ ਤੇ ਮਾਲਕ ਤੇ ਸੇਵਕ ਦੇ ਮਿਲਾਪ ਦਾ ਢੰਗ ਵਿਉਂਤ ਵੀ ਉਹ ਆਪ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਹੀ ਬਣਾ ਦਿੰਦਾ ਹੈ।
ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੁਹ ਲਾਜ ਪਗਾਤੀ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਪਵਿੱਤਰ ਬਚਨ ਜਦੋਂ ਸਮਾਪਤ ਕਰਨ ਲੱਗੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਤੇਰੀ ਸ਼ਰਨ ਵਿੱਚ ਹਾਂ, ਤੇਰੇ ਆਸਰੇ ਦੇ ਸਦਕਾ ਹੀ ਸਾਡਾ ਜੀਵਨ ਹੈ ਔਰ ਇਸ ਤੇਰੀ ਸ਼ਰਨ ਤੋਂ ਪਰੇ ਸਾਡੇ ਜੀਵਨ ਦੇ ਅੰਦਰ ਹੋਰ ਕੁਝ ਵੀ ਅਮੋਲਕ ਦਾਤ ਨਹੀਂ ਹੈ। ਵੇਖੋ ਨਾ ਕਿੱਡੀ ਕਮਾਲ ਦੀ ਗੱਲ ਹੈ, ਅਸੀਂ ਸਤਿਗੁਰੂ ਦੇ ਦਰਬਾਰ ਆਉਂਦੇ ਹਾਂ ਤੇ ਇਸ ਦਰਬਾਰ ਦੇ ਅੰਦਰ ਇਹ ਗੁਣ ਵਡਿਆਈ ਹੈ ਵੀ ਨਿਤ ਆਉਂਦੇ ਅਸੀਂ, ਭਾਵੇਂ ਦਿਹਾੜੀ ਦੋ ਵੇਰਾਂ ਤਿੰਨ ਵੇਰਾਂ ਚਾਰ ਵਾਰਾਂ ਆਈਏ, ਇਸ ਦਰਬਾਰ ਚੋਂ ਇਸ ਸ਼ਰਨ ਚੋਂ ਕੋਈ ਸਾਨੂੰ ਉਠਾ ਨਹੀਂ ਸਕਦਾ। ਸੰਸਾਰੀ ਬੰਦੇ ਦੇ ਲੱਗੇ ਹੋਏ ਦਰਬਾਰ ਵਿੱਚ ਤੁਸੀਂ ਰੋਜ਼ ਜਾਓ, ਅਗਲਾ ਇੱਕ ਦੋ ਦਿਨ ਚੱਲਦਾ ਹੈ ਤੇ ਫਿਰ ਉਹਦਾ ਮੋਹ ਭੰਗ ਹੋ ਜਾਂਦਾ ਹੈ, ਪਰ ਇੱਥੇ ਸਤਿਗੁਰੂ ਦੇ ਦਰਬਾਰ ਤਾਂ ਨਿਤ ਆਉਣਾ ਹੈ, ਨਿਤ ਸਤਿਗੁਰੂ ਦੇ ਦਰਬਾਰ ਅੰਦਰ ਜੁੜਨਾ, ਬਹਿਣਾ, ਨਾਮ ਨੂੰ ਜਪਣਾ, ਸੇਵਾ ਨੂੰ ਕਰਨਾ ਹੈ। ਜਦੋਂ ਇਹ ਸਾਰਾ ਕੁਝ ਸਾਡੇ ਜੀਵਨ ਵਿੱਚ ਆਵੇਗਾ ਤਾਂ ਸਾਡੇ ਜੀਵਨ ਦੇ ਅੰਦਰ ਵੀ ਜਿਹੜਾ ਰੰਗ ਨਾਮ ਦਾ ਰੱਬ ਦੇ ਪਿਆਰਿਆਂ ਨੂੰ ਪੱਕਾ ਬਖਸ਼ਿਸ਼ ਹੋਇਆ ਹੈ, ਉਸ ਨਾਮ ਰੰਗ ਦੀ ਬਖਸ਼ਿਸ਼ ਜਿਹੜੀ ਹੈ ਸਾਨੂੰ ਵੀ ਪ੍ਰਾਪਤ ਹੋਵੇਗੀ। ਇਸ ਪਵਿੱਤਰ ਹੁਕਮ ਦੇ ਅੰਦਰ ਸਤਿਗੁਰੂ ਨੇ ਸਮੁੱਚੇ ਰੂਪ ਦੇ ਅੰਦਰ ਇਹ ਦਾਤ ਸਾਡੇ ਜੀਵਨ ਦੇ ਵਿੱਚ ਅੱਜ ਦੇ ਦਿਹਾੜੇ ਝੋਲੀ ਪਾਈ ਹੈ ਕਿ ਅਸੀਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਵਾਸਤੇ ਬਬੀਹੇ ਦੇ ਵਾਂਗ ਯਤਨ ਕਰੀਏ। ਲੱਖਾਂ ਪਦਾਰਥ ਸਾਡੇ ਆਲੇ ਦੁਆਲੇ ਹੋਵਣ ਪਰ ਸਾਡੀ ਟੇਕ, ਸਾਡਾ ਆਸਰਾ ਕੇਵਲ ਪ੍ਰਭੂ ਦਾ ਨਾਮ ਹੋਣਾ ਚਾਹੀਦਾ। ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਕਿ ਸਾਡੀ ਤ੍ਰਿਪਤੀ ਕਿੱਥੇ ਹੋਣੀ ਹੈ, ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਅੰਦਰ ਦਰਸ਼ਨ ਕਰਕੇ, ਸੇਵਾ ਤੇ ਸਿਮਰਨ ਕਰਕੇ ਹੋਣੀ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਇਹ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੱਜ ਦਾ ਦਿਹਾੜਾ ਸਿੱਖ ਪੰਥ ਦੇ ਅੰਦਰ ਬਹੁਤ ਇਤਿਹਾਸਕ ਦਿਹਾੜਾ ਹੈ। ਚੰਦ ਮਿੰਟ ਆਪਾਂ ਇਹ ਬਚਨ ਵਿਚਾਰ ਕੇ ਉਪਰੰਤ ਲੜੀਵਾਰ ਸ਼ਬਦ ਦੀ ਜੋ ਵਿਚਾਰ ਚੱਲਦੀ ਹੈ ਉਹਨਾਂ ਬਚਨਾਂ ਨਾਲ ਜੁੜਾਂਗੇ। ਅੱਜ ਦੇ ਦਿਹਾੜੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ, ਲਾਹੌਰ ਦੇ ਨਿਵਾਸੀ ਭਾਈ ਹਰਜਸ ਜੀ ਦੀ ਸਪੁੱਤਰੀ ਮਾਤਾ ਜੀਤੋ ਜੀ ਦੇ ਨਾਲ ਹੋਇਆ। ਆਪਾਂ ਇਤਿਹਾਸ ਸਾਰੇ ਜਾਣਦੇ ਹਾਂ ਕਿ ਕਿਸ ਪ੍ਰਕਾਰ ਲਾਹੌਰ ਦੇ ਰਹਿਣ ਵਾਲੇ ਭਾਈ ਹਰਜਸ ਜੀ ਨੇ ਗੁਰੂ ਦਰਬਾਰ ਦੇ ਅੰਦਰ ਆ ਕਰਕੇ ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਆਪਣੀ ਸਪੁੱਤਰੀ ਦਾ ਜਿਹੜਾ ਹੈ ਉਹ ਵਿਆਹ ਕਰਨਾ ਚਾਹੁੰਦੇ ਹਾਂ। ਵਿਚਾਰ ਤੋਂ ਬਾਅਦ ਇਹ ਰਿਸ਼ਤਾ ਪ੍ਰਵਾਨ ਹੋਇਆ। ਸਮਾਂ ਆਪਣੀ ਚਾਲ ਚੱਲਿਆ। ਕੁਝ ਕੁ ਮਹੀਨਿਆਂ ਦੇ ਵਕਫੇ ਤੋਂ ਬਾਅਦ ਭਾਈ ਹਰਜਸ ਜੀ ਲਾਹੌਰ ਤੋਂ ਆਉਂਦੇ ਨੇ ਤੇ ਗੁਰੂ ਦਰਬਾਰ ਦੇ ਅੰਦਰ ਆ ਕਰਕੇ ਬੇਨਤੀ ਕੀਤੀ। ਦਿਨ ਮਿਥਿਆ ਗਿਆ ਕਿ ਮਹਾਰਾਜ ਆਪ ਜੀ ਬਾਰਾਤ ਲੈ ਕਰਕੇ ਲਾਹੌਰ ਆਓ। ਉਸ ਸਮੇਂ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਬੇਅੰਤ ਕੌਤਕ ਵਰਤਾਏ। ਉੱਥੇ ਨਵੀਂ ਆਬੋ ਹਵਾ ਹੈ, ਉੱਥੇ ਇੱਕ ਨਵੀਂ ਸੋਚ ਪਨਪ ਰਹੀ ਹੈ। ਉੱਥੇ ਚਾਰ ਸੁਫੇਰੇ ਸੌੜੀ ਸੋਚ ਵਾਲਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਵੱਲ ਆਪਣੀ ਮਾੜੀ ਨਿਗਾਹ ਰੱਖੀ ਹੋਈ ਹੈ। ਫੈਸਲਾ ਇਹ ਹੋਇਆ ਕਿ ਆਪਾਂ ਦਾ ਇਸ ਸਮੇਂ ਲਾਹੌਰ ਜਾਣਾ ਠੀਕ ਨਹੀਂ। ਸਤਿਗੁਰਾਂ ਨੇ ਵਚਨ ਕੀਤਾ ਭਾਈ ਹਰਜਸ ਜੀ, ਅਸੀਂ ਲਾਹੌਰ ਬਰਾਤ ਲੈ ਕੇ ਨਹੀਂ ਆ ਸਕਦੇ। ਭਾਈ ਹਰਜਸ ਜੀ ਬੇਨਤੀ ਕਰਦੇ ਨੇ, ਮਹਾਰਾਜ ਮੈਂ ਕਿਸ ਪ੍ਰਕਾਰ ਆਪਣੇ ਸ਼ਰੀਕੇ ਵਿੱਚ ਜਾ ਕੇ ਜਿਹੜਾ ਹੈ ਉਹਨਾਂ ਨੂੰ ਜਵਾਬ ਕੀ ਦਿਆਂਗਾ, ਕਿਸ ਪ੍ਰਕਾਰ ਇਹ ਸਾਰਾ ਕੁਝ ਹੋਵੇਗਾ। ਤਾਂ ਸਤਿਗੁਰਾਂ ਵਚਨ ਕੀਤਾ ਕਿ ਅਸੀਂ ਲਾਹੌਰ ਨਹੀਂ ਆ ਸਕਦੇ, ਪਰ ਇੱਥੇ ਇੱਕ ਨਵਾਂ ਲਾਹੌਰ ਵਸਾ ਦਿਆਂਗੇ। ਸਤਿਗੁਰੂ ਦੇ ਹੁਕਮ ਪਾ ਕਰਕੇ ਸਿੱਖਾਂ ਨੇ ਅਨੰਦਪੁਰ ਸਾਹਿਬ ਤੋਂ ਕੁਝ ਮੀਲ ਅੱਗੇ ਜਿਹੜਾ ਹੈ ਉਹ ਪਹਾੜੀਆਂ ਦੇ ਵਿੱਚ ਨਵਾਂ ਅਸਥਾਨ ਵਸਾਇਆ। ਇਤਿਹਾਸ ਕਹਿੰਦਾ ਕੁਝ ਉਸਾਰੀਆਂ ਪੱਕੀਆਂ ਕਰ ਲਈਆਂ, ਕੁਝ ਤੰਬੂ ਲੱਗ ਗਏ, ਬਾਜ਼ਾਰ ਬਣ ਗਿਆ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਹਰਜਸ ਜੀ ਨੂੰ ਹੁਕਮ ਕਰ ਦਿੱਤਾ ਕਿ ਆਪ ਜੀ ਆਪਣੇ ਪਰਿਵਾਰ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਸਮੇਤ ਇੱਥੇ ਆ ਕੇ ਵਸਣਾ ਕਰੋ। ਜਦੋਂ ਭਾਈ ਹਰਜਸ ਜੀ ਨੂੰ ਉਹ ਅਸਥਾਨ ਵਿਖਾਇਆ ਗਿਆ ਤੇ ਮਹਾਰਾਜ ਸਾਹਿਬ ਨੇ ਪੁੱਛਿਆ, ਵੇਖੋ ਜੀ ਕਿਵੇਂ ਹੈ ਇਹ, ਤੁਹਾਡੇ ਲਾਹੌਰ ਵਰਗਾ ਹੈ? ਤੇ ਨਾਲ ਸਿੱਖ ਸਨ, ਉਹਨਾਂ ਬੇਨਤੀ ਕੀਤੀ, ਮਹਾਰਾਜ ਉਹ ਲਾਹੌਰ ਲੋਕਾਂ ਦਾ ਲਾਹੌਰ ਹੈ, ਉੱਥੇ ਆਮ ਲੋਕ ਵੱਸਦੇ ਨੇ, ਇਹ ਤਾਂ ਗੁਰੂ ਦਾ ਲਾਹੌਰ ਹੈ ਆਪ ਜੀ ਦਾ ਵਸਾਇਆ ਹੋਇਆ, ਇਹ ਉਹਦੇ ਤੋਂ ਕਿਤੇ ਵੱਧ ਸੋਹਣਾ ਹੈ। ਉਸ ਪਵਿੱਤਰ ਅਸਥਾਨ ਦੇ ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਆਹ ਸਤਿਕਾਰਯੋਗ ਮਾਤਾ ਜੀਤੋ ਜੀ ਦੇ ਨਾਲ ਹੋਇਆ। ਸਮੁੱਚਾ ਪੰਥ ਅੱਜ ਦੇ ਦਿਹਾੜੇ ਇਸ ਪਾਵਨ ਪੁਰਬ ਨੂੰ ਜਿਹੜਾ ਹੈ ਉਹ ਮਨਾ ਰਿਹਾ ਹੈ। ਗੁਰੂ ਕੇ ਲਾਹੌਰ ਅੰਦਰ ਬੜੀ ਸ਼ਰਧਾ ਤੇ ਭਾਵਨਾ ਨਾਲ ਦੂਰ ਦਰੇਡਿਆਂ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਜਦ ਜਿਸ ਦਿਨ ਸਤਿਗੁਰੂ ਜੀ ਦਾ ਆਨੰਦ ਕਾਰਜ ਹੋਇਆ ਨਾ ਜੀ, ਤੇ ਪਹਾੜੀਆਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਕਿ ਸਾਡੇ ਮਨ ਦੀ ਇੱਕ ਭਾਵਨਾ ਹੈ, ਖੁਸ਼ੀ ਦਾ ਵੇਲਾ ਹੈ, ਆਪ ਜੀ ਕਿਰਪਾ ਕਰੋ, ਸਾਡੀ ਝੋਲੀ ਕੋਈ ਦਾਤ ਪਾਓ। ਸਤਿਗੁਰਾਂ ਨੇ ਕਿਹਾ, ਦੱਸੋ ਕੀ ਮੰਗਦੇ ਹੋ? ਆਖਣ ਲੱਗੇ, ਸਤਿਗੁਰੂ ਜੇ ਕੋਈ ਦੁਨਿਆਵੀ ਬੰਦਾ ਵਿਆਹਵਣ ਆਇਆ ਹੋਵੇ ਨਾ, ਉਹ ਰੁਪਏ ਪੈਸੇ ਦਾ ਦਾਨ ਕਰਦਾ ਹੈ, ਤੇ ਮਹਾਰਾਜ ਤੁਸੀਂ ਤਾਂ ਖੁਦ ਖੁਦਾ ਹੋ, ਤੇ ਤੁਹਾਡੇ ਖੁਦ ਖੁਦਾ ਦੇ ਕੋਲੋਂ ਅਸੀਂ ਕੁਝ ਵਡੇਰਾ ਹੀ ਮੰਗਾਂਗੇ। ਸਾਹਿਬ ਆਖਿਆ, ਦੱਸੋ। ਤੇ ਉਹ ਪਹਾੜੀ ਇਕੱਠੇ ਹੋ ਕੇ ਲੋਕ ਆਖਣ ਲੱਗੇ ਕਿ ਮਹਾਰਾਜ ਇਸ ਜਗ੍ਹਾ ਪਾਣੀ ਦੀ ਕਿੱਲਤ ਹੈ, ਆਪ ਜੀ ਪਾਣੀ ਦੀ ਕਿੱਲਤ ਨੂੰ ਜਿਹੜਾ ਹੈ ਖਤਮ ਕਰੋ, ਸਾਨੂੰ ਪਾਣੀ ਦੀ ਦਾਤ ਦਿਓ। ਸਤਿਗੁਰਾਂ ਨੇ ਕਿਰਪਾ ਦੇ ਘਰ ਵਿੱਚ ਆ ਕਰਕੇ ਕਿਰਪਾ ਵਰਛਾ ਧਰਤੀ ਤੇ ਮਾਰ ਕੇ ਤ੍ਰਿਵੇਣੀ ਪ੍ਰਗਟ ਕਰਕੇ ਤੇ ਪਾਣੀ ਦੀ ਦਾਤ ਦਿੱਤੀ। ਉਹ ਸੋਮਾ ਅੱਜ ਵੀ ਉਸੇ ਤਰ੍ਹਾਂ ਲਹਿ ਲਹਿ ਕਰਦਾ ਹੋਇਆ ਵਗਦਾ ਹੈ। ਸੰਗਤ ਜੀ, ਇਹ ਗੁਰੂ ਕੀ ਬਖਸ਼ਿਸ਼ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਲੋਕਾਈ ਦੇ ਭਲੇ ਖਾਤਰ ਆਪਣੇ ਜੀਵਨ ਦਾ ਹਰੇਕ ਕਾਜ ਕੀਤਾ ਹੈ। ਆਓ ਪਵਿੱਤਰ ਲੜੀਵਾਰ ਸ਼ਬਦ ਦੀ ਵਿਚਾਰ ਜੋ ਸਿੱਧ ਗੋਸ਼ਟ ਬਾਣੀ ਦੀ ਚੱਲ ਰਹੀ ਹੈ ਉਹਨਾਂ ਬਚਨਾਂ ਨਾਲ ਜੁੜਨ ਦਾ ਯਤਨ ਕਰੀਏ ਜੀ।
ਨੌ ਸਰ ਸੁਪਰ ਦਸਵੇਂ ਪੂਰੇ।
ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਵਿੱਤਰ ਬਖਸ਼ਿਸ਼ ਕਰਦੇ ਹਨ ਕਿ ਨੌ ਇੰਦਰੇ, ਇਹਨਾਂ ਦਾ ਰਜ ਜਾਣਾ, ਭਰ ਜਾਣਾ ਤੇ ਦਸਵੇਂ ਘਰ ਜਿਹੜੀ ਅਫੁਰ ਅਵਸਥਾ ਹੈ, ਜਿੱਥੇ ਜਾ ਕੇ ਪਰਮੇਸ਼ਰ ਦੇ ਮਿਲਾਪ ਦੀ ਗੱਲ ਹੈ, ਉੱਥੇ ਤੱਕ ਜੀਵ ਦਾ ਪਹੁੰਚ ਜਾਣਾ, ਉੱਥੇ ਤੱਕ ਸੁਰਤ ਦਾ ਚਲੇ ਜਾਣਾ।
ਤਹਿ ਅਨਹਤ ਸੁਨ ਵਜਾਵਹਿ ਤੂਰੇ।
ਦਸਵੇਂ ਦੁਆਰ ਦੇ ਵਿੱਚ ਪਹੁੰਚ ਕੇ ਅਨਹਤ ਸੁਨ ਤੋਂ ਭਾਵ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਜੀ ਦੀ ਅਫੁਰ ਅਵਸਥਾ ਦੇ ਨਾਲ ਮਿਲਾਪ ਹੋ ਜਾਣਾ, ਉਹਦੇ ਅਨਹਦ ਸ਼ਬਦ ਨਾਦ ਦਾ ਵਾਜਾ ਜਿਹੜਾ ਹੈ ਉਹ ਸਦੈਵ ਕਰਕੇ ਵੱਜਣਾ।
ਸਾਚੈ ਰਾਚੇ ਦੇਖ ਹਜੂਰੇ,
ਜੋ ਜੀਵ ਇਸ ਅਵਸਥਾ ਨੂੰ ਮਾਣ ਜਾਂਦੇ ਹਨ ਉਹ ਫਿਰ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਵਿੱਚ ਰਚ ਕਰਕੇ ਉਸ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਹਰੇਕ ਘਟ ਵਿੱਚ ਰਮਿਆ ਹੋਇਆ ਮਹਿਸੂਸ ਕਰਦੇ ਹਨ।
ਘਟ ਘਟ ਸਾਚ ਰਹਿਆ ਪਰ ਪੂਰੇ,
ਪਰਿਪੂਰਨ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਕਣ ਕਣ ਦੇ ਅੰਦਰ ਰਮਿਆ ਹੋਇਆ ਮਹਿਸੂਸ ਹੁੰਦਾ ਹੈ।
ਗੁਪਤੀ ਬਾਣੀ ਪ੍ਰਗਟ ਹੋਏ,
ਪਰਮੇਸ਼ਰ ਦੇ ਨਾਮ ਨੂੰ ਜਪਦਿਆਂ ਹੋਇਆ ਜਦੋਂ ਦਸਵੇਂ ਦੁਆਰ ਦੇ ਵਿੱਚ ਸੁਰਤ ਪਹੁੰਚਦੀ ਹੈ, ਪ੍ਰਭੂ ਦੇ ਨਾਮ ਦੀ ਜੀਵਨ ਰਉ ਬਖਸ਼ਿਸ਼ ਹੁੰਦੀ, ਉਹਦੇ ਨਾਮ ਦੀ ਗੁਪਤ ਬਾਣੀ ਦਾ ਪ੍ਰਗਟ ਹੋ ਜਾਣਾ ਹੋ ਜਾਂਦਾ ਹੈ।
ਨਾਨਕ ਪਰਖ ਲਏ ਸੱਚ ਸੋਏ,
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਉਸ ਸੱਚ ਦੀ ਪਰਖ ਜਿਹੜੀ ਹੈ, ਉਸ ਸੱਚ ਦੀ ਵਡਿਆਈ ਜਿਹੜੀ ਹੈ, ਉਹ ਇਨਸਾਨ ਨੂੰ, ਜਗਿਆਸੂ ਨੂੰ, ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਦਰ ਕਰਦੇ ਸਿੱਖ ਸੇਵਕ ਪੂਰਨ ਬ੍ਰਹਮ ਗਿਆਨੀ ਗੁਰਸਿੱਖ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਹਾੜਾ ਸਮੁੱਚੇ ਪੰਥ ਵੱਲੋਂ ਬੜੀ ਸ਼ਰਧਾ ਸਤਿਕਾਰ ਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਅੱਜ ਠੀਕ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਨਗਰ ਕੀਰਤਨ ਆਰੰਭ ਹੋਵੇਗਾ, ਜੋ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜਾ ਕੇ ਸੰਪੂਰਨਤਾਈ ਹੋਵੇਗੀ। ਕੱਲ 27 ਤਰੀਕ ਵਾਲੇ ਦਿਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਅੰਮ੍ਰਿਤ ਕਾ ਬਾਟਾ ਤਿਆਰ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਬਖਸ਼ਿਸ਼ ਅੰਮ੍ਰਿਤ ਕੀ ਦਾਤ ਜ਼ਰੂਰ ਪ੍ਰਾਪਤ ਕਰੀਏ, ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਕੋਟਾਨ ਕੋਟ ਸ਼ੁਕਰ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਆਪ ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਸਤਿਗੁਰੂ ਜੀ ਨੇ ਬਲ ਬਖਸ਼ਿਸ਼ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ, ਹਾਰਦਿਕ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿਨ੍ਹਾਂ ਦਾ ਵੀ ਧੰਨਵਾਦ। ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਨਾ, ਭੁੱਲਾਂ ਗਲਤੀਆਂ ਲਈ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।